गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है, श्री गुरु अर्जन देव जी महाराज के जीवन प्रसंग। आओ उसका अखीरला भाग सरवण करने की कोशिश करिए जी। 49वां है इतिहासक खोज। गुर प्रताप सूरज ग्रंथ की चौथी रास दे 829 अंक 13 की टूक विच दस आए हाँ कि महिमा प्रकाश ने केवल सतगुरां वालों शहजादे खुसरो नूं रोटी देनी लिखी है। यथा सो बड़ा दुखी तां पर भई आफत, देख दयाल गुर करी ज़ियाफत, तां को खान पान सब दिया, निज कर गुजरान कूच तिन किया। किसे ने उसे समय अखी देखी लिखी होवे, ऐसी कोई लिखत अजे नहीं मिली। ते एक गल के सचमुच गुरु जी नूं खुसरो मिलिया सी, निश्चय सिद्ध किसे ने नहीं कीती। परंतु जे गल सच भी होवे तां कोई अनोखी गल नहीं। सतगुरां नूं सब मिलण वाले लंगरों प्रसाद छकदे सी। अकबर पातशाह ने भी श्री गुरु अमरदास जी पास आ के सतगुरां दे ग्रह दा ओगरा छकिया सी। हरिपुर वाले राजे भी लंगर दा प्रसाद छकिया सी। जो जिथे के अटुट लंगर दा असूल वरतों विच सी, ते बिना लिहाज जात जन्म ते कुल दे सब नू रोटी मिलदी सी। उथे जे शहजादे ने रोटी मंगी ते सतगुरां ने दित्ती, तां अपने असूल तो उन्होंने ठीक कीता है। सतगुरां ने अपने आत्मक ते सदाचारक असूलों नू मोहरे रखना है, ते किसे भय तो डर के असूल नहीं तोड़ने। होमे विच आफरे जरवाणे हाकमा ते पातशाह ने जे नहीं समझना तां ना समझण। कुछ बरस होए होम लाइब्रेरी क्लब दे नाम हेठ किताब छपी सी, द ग्रेट मैन ऑफ इंडिया। इस विच जहांगीर उत्ते एक लेख सी जो एच जी ग्लिनसन CIE वालों लिखिया गया छापिया सी। इन्हां ने शहजादा खुसरो नूं गुरु जी वालों दित्ती सहायता पर उस पुस्तक विच लिखिया है, द सिख पोंटिफ अर्जुन गिव हिम अ सम ऑफ मनी एंड हिज ब्लैसिंग्स नॉट बिकॉज ही वॉज अ प्रिंस बट बिकॉज ही वॉज नीडी एंड फ्रेंडलेस। अर्थात सिख गुरु अर्जुन ने उस खुसरो नूं कुछ रकम ते अपनी आशीर्वाद जे दित्ती सी, तां इसलिए नहीं कि वह शहजादा सी, पर इसलिए कि वह लोड़वंद ते मित्रहीण सी। इस लेखक दे लफज साडे महिमा प्रकाश दे लेख नाल ही मिलदे जुलदे हन कि इस करके मदद नहीं सी दित्ती कि वह शहजादा सी, पर इस करके कि लोड़वंद सी ते मित्रहीण सी, ते उस उते एक आफत आ पई सी। जेकर दूसरा पहलू लिया जावे ते ये सोचा जाए कि गुरु जी नाल खुसरो दा कोई पहला मेलजोल सी, जिवें उसका ईसाइयां नाल सी जिन्हों का वह बड़ा सत्कार करता सी। जैसा कि तदों अंग्रेज सफीर सर थामसरो लिखता है, सो किसे पहले तालक करके गुरु जी पास आया, तो उन्होंने उस पहली वाकफी करके उसनू जहांगीर तो चंगा जान के मदद दिती। तद सानू कोई लिखत सिखां दी, मुसलमाना दी कि ईसाइयां दी नहीं मिलती कि कदे पहलों गुरु जी नू मिलिया होवे, या आगरे के दिल्ली दे सिखां नाल कोई उसका मेलजोल होया होवे, ना उसकी बगावत की व्योंत नाल जो आगरे दे किले वे जमी गुरु जी का कोई वास्ता किसी लेखक ने लिखिया है। जेकर दलील की खातर ये फर्ज कर भी लाओ कि भावें वाकफी वास्ता तो कोई नहीं सी, पर गुरु जी ने खुसरो की तारीफ सुनी हुई सी, तो वह जानते सन कि प्रजा की भलाई लई खुसरो दा राज जनता लई सुखदाई होवेगा। इस परसुआर्थ के नुकते तो उसनू घर आए नू कुछ मदद दिती होवे, तां भी एहो मनना पवेगा कि गुरु जी ने परसुआर्थ लई ऐसा जान हूलवा परोपकार कीता। उन्हां दी शहादत दी कीमत कूत किसे पहलू तो भी सोचो कटदी नहीं, क्योंकि आप जी दी शहादत दी केंद्री वजह तां तुज़्ज़ुक़े जहांगीरी तो लभ गई है कि पातशाह पहले तो ही इस इरादे विच सी कि दुकान उठा देवे या गुरु जी नूं दाखले इस्लाम कर लवे। सो हुण पज या बहाना मिल गया, चाहो वह कूड़ी ऊज सी, चाहो बाद दा बतंगड़ बन गया, चाहो लोड़वंद ते मित्रहीण दी मदद बगावत विच समझी गई, ते चाहो गुरु जी ने प्रजा दे सुख नूं मुख रख के कुछ मदद दिती, ते वह बगावत विच ਸਰੀਹਨ ਮਦਦ ਕਹੀ ਗਈ। ਗੁਰੂ ਜੀ ਦੀ ਸਜ਼ਾ ਹਰ ਹਾਲ ਵਿੱਚ ਸ਼ਹਾਦਤ ਸੀ। ਜ਼ਰਾ ਗੌਰ ਕਰੋ ਕਿ ਜੇ ਪਾਤਸ਼ਾਹ ਦਾ ਮਤਲਬ ਕੇਵਲ ਯਾਸਾ ਹੀ ਸੀ ਤਾਂ ਫੌਰਨ ਕਤਲ ਕਿਉਂ ਨਾ ਕੀਤੇ ਗਏ। ਖੇਚਲਾਂ ਦੇ ਕੇ ਵਿੱਚ ਵਿੱਚ ਵੇਲ ਦੇਣੀ ਇਸੇ ਲਈ ਸੀ ਕਿ ਦਾਖਲੇ ਇਸਲਾਮ ਹੋ ਜਾਣ ਤਾਂ ਹੁਣ ਵੀ ਜਾਨ ਬਚਾ ਲੈਣ। ਇਹ ਦਲੀਲ ਆਪਣੇ ਆਪ ਸਫੁੱਟ ਵੀ ਹੈ ਅਤੇ ਕਈ ਲੇਖਕਾਂ ਨੇ ਲਿਖੀ ਵੀ ਹੈ ਕਿ ਹਰ ਖੇਚਲ ਦੇਣ ਦੇ ਮਗਰੋਂ ਇਹ ਗੱਲ ਕਹੀ ਜਾਂਦੀ ਸੀ ਕਿ ਪਵਿੱਤਰ ਆਦਿ ਭੀੜ ਵਿੱਚ ਮੁਹੰਮਦ ਦੀ ਤਾਰੀਫ ਪਾ ਦਿਓ, ਇਹ ਗੱਲ ਦਾਖਲੇ ਇਸਲਾਮ ਹੀ ਕਰਨ ਦੀ ਕਾਇਲ ਹੈ। ਸੋ ਆਪ ਦੀ ਸ਼ਹਾਦਤ ਇਸ ਕਰਕੇ ਹੋਈ ਕਿ ਜਿੰਦ ਬਚਾਉਣ ਖਾਤਰ ਦਾਖਲੇ ਇਸਲਾਮ ਨਾ ਹੋਏ। ਜੋ ਕੁਝ ਕਿਸੇ ਹੋਰ ਨੇ ਲਿਖਿਆ ਸਾਰ ਇਹੋ ਹੈ ਕਿ ਗੁਰੂ ਜੀ ਆਪਣੇ ਸੱਚ 'ਤੇ ਟਿੱਕੇ ਰਹੇ, ਦੁੱਖ ਪਾਏ ਅਤੇ ਜਾਨ ਕੁਰਬਾਨ ਕਰ ਦਿੱਤੀ ਪਰ ਸੱਚ ਨਾ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਹਰ ਅਗਲਬ ਪਹਿਲੂ ਤੋਂ ਸ਼ਹਾਦਤ ਸੱਚੀ ਸ਼ਹਾਦਤ ਦਿਸ ਪੈਂਦੀ ਹੈ ਤਾਂ ਹੋਰ ਇਤਿਹਾਸਕ ਖੋਜ ਦੀ ਕੀ ਲੋੜ ਹੈ? ਸੱਚ ਟੋਲੀਦਾ ਹੈ ਸੱਚ ਦੀ ਖਾਤਰ, ਇਤਿਹਾਸਕ ਖੋਜ ਕਰੀਦੀ ਹੈ ਇਤਿਹਾਸਕ ਸੱਚਾਈ ਦੀ ਖਾਤਰ। ਕਿਸੇ ਆਪਣੇ ਖਿਆਲ ਮਾਤਰ ਨੂੰ ਜਾਂ ਪ੍ਰਯੋਜਨ ਨੂੰ ਸਿਰੇ ਚਾੜਨ ਦੇ ਬਿਰਥਾ ਯਤਨ ਨਹੀਂ ਕਰੀਦੇ। ਇਹ ਵੀ ਮਨੋਰਥ ਹੁੰਦਾ ਹੈ ਕਿ ਖੋਜ ਜਾਰੀ ਰਹੇ ਤਾਂ ਅਗਲੇ ਆਉਣ ਵਾਲੇ ਖੋਜੀ ਇਸ ਤੋਂ ਅੱਗੇ ਹੋਰ ਖੋਜ ਕਰਨ ਅਤੇ ਇਹ ਪਹਿਲੀ ਖੋਜ ਕੀਤੀ ਕਰਾਈ ਉਹਨਾਂ ਨੂੰ ਮਿਲ ਜਾਏ। ਇਸ ਪ੍ਰਕਾਰ ਦੀਆਂ ਵਿਚਾਰਾਂ ਕਰਕੇ ਅਗਲੇ ਸਫਿਆਂ 'ਤੇ ਖੋਜ ਅੰਕਿਤ ਹੈ। ਪਹਿਲਾ, ਜਹਾਂਗੀਰ ਦੀ ਲਿਖਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮੁਸਲਮਾਨ ਦੋਖੀਆਂ ਨੇ ਜੋ ਸਿੱਖੀ ਦੇ ਪ੍ਰਚਾਰ ਨਾਲ ਖੁਣਸ ਰਹੇ ਸਨ ਅਤੇ ਮੁਸਲਮਾਨਾਂ ਦੇ ਸਿੱਖ ਬਣਨ ਪਰ ਵਧੇਰੇ ਦੁਖੀ ਸਨ ਅਤੇ ਚੰਦੂ ਵਰਗੇ ਸਵਾਰਥੀਆਂ ਨੇ ਪਾਤਸ਼ਾਹ ਨੂੰ ਕੋਲੋਂ ਪਾ ਕੇ ਅਤੇ ਆਪਣੇ ਰੰਗ ਵਿੱਚ ਰੰਗ ਕੇ ਗੱਲਾਂ ਦੱਸਣੀਆਂ ਸਨ। ਕਿਸੇ ਕਿਹਾ ਖੁਸਰੋ ਦੇ ਹੱਕ ਵਿੱਚ ਦੁਆ ਕੀਤੀ, ਦੇਖੋ ਦਬਿਸਤਾਨ ਮਜ਼ਾਹਿਬ। ਪਰ ਜਹਾਂਗੀਰ ਆਪ ਲਿਖਦਾ ਹੈ ਕਿ ਖੁਸਰੋ ਦੇ ਮੱਥੇ 'ਤੇ ਤਿਲਕ ਲਾਇਆ ਅਤੇ ਖਾਸ ਤਰ੍ਹਾਂ ਦਾ ਵਰਤਾਓ ਕੀਤਾ। ਤਿਲਕ ਵਾਲੀ ਗੱਲ ਵੀ ਬਨਾਵਟੀ ਚੁਗਲੀ ਹੈ ਜੋ ਗੁਰੂ ਜੀ ਦੇ ਵਰਤਾਓ ਨੂੰ ਵਧੇਰੇ ਸੰਗੀਨ ਕਰਨ ਲਈ ਪਾਤਸ਼ਾਹ ਨੂੰ ਦੱਸੀ ਗਈ ਹੈ। ਸਤਿਗੁਰਾਂ ਦੇ ਘਰ ਵਿੱਚ ਤਿਲਕ ਕੇਵਲ ਆਪਣੇ ਜਾਨਸ਼ੀਨ ਨੂੰ ਦਿੰਦੇ ਸਨ, ਹੋਰ ਕਦੇ ਕਿਸੇ ਨੂੰ ਨਹੀਂ ਸਨ ਦਿੰਦੇ। ਅਕਬਰ ਤੀਸਰੇ ਸਤਿਗੁਰਾਂ ਪਾਸ ਆਇਆ, ਤਿਲਕ ਨਹੀਂ ਦਿੱਤਾ। ਇੱਕ ਰਾਜਾ ਤੀਸਰੇ ਸਤਿਗੁਰਾਂ ਪਾਸ, ਇੱਕ ਪੰਜਵੇਂ ਪਾਤਸ਼ਾਹ ਪਾਸ ਆਇਆ, ਤਿਲਕ ਨਹੀਂ ਦਿੱਤਾ। ਸੋ ਇਹ ਵੀ ਠੱਪੀ ਹੋਈ ਉਂਝੀ ਸੀ। ਦੂਸਰਾ, ਭਾਈ ਸੰਤੋਖ ਸਿੰਘ ਜੀ ਨੂੰ ਜੋ ਖਬਰ ਜਹਾਂਗੀਰ ਦਾ ਦਿਲ ਗੁਰਾਂ ਨਾਲ ਚੰਗੇ ਹੋਣ ਦੀ ਮਿਲੀ ਹੈ, ਠੀਕ ਨਹੀਂ। ਪਤਾ ਨਹੀਂ ਉਹਨਾਂ ਨੇ ਇਹ ਕਿਸੇ ਮੁਸਲਮਾਨ ਪੱਖੀ ਤੋਂ ਸੁਣੀ ਹੈ ਜਾਂ ਪਾਤਸ਼ਾਹ ਨੇ ਜੋ ਚੰਦੂ ਨੂੰ ਅਖੀਰ ਗੁਰੂ ਹਰਗੋਬਿੰਦ ਜੀ ਦੇ ਹਵਾਲੇ ਕਰ ਦਿੱਤਾ ਸੀ। ਇਸ ਗੱਲ ਤੋਂ ਉਸਨੂੰ ਨਿਰਦੋਸ਼ ਮੰਨ ਕੇ ਸ਼ਰਧਾਲੂ ਵੀ ਮੰਨ ਲਿਆ ਹੈ। ਪਰ ਜਹਾਂਗੀਰ ਦੀ ਲਿਖਤ ਦੱਸਦੀ ਹੈ ਕਿ ਉਸਦੇ ਜੀਵ ਵਿੱਚ ਸਖ਼ਤ ਤਵੱਸਬ ਭਰਿਆ ਪਿਆ ਸੀ। ਉਹ ਆਪ ਐਂ ਤੁਜ਼ਕੇ ਜਹਾਂਗੀਰ ਵਿੱਚ ਲਿਖਦਾ ਹੈ, ਦਰ ਗੋਇੰਦਵਾਲ ਕੇ ਬਰ ਕਿਨਾਰੇ ਦਰਿਆਏ ਬਿਹਾ, ਵਾਕਿਆਸਤ ਹਿੰਦੂਏ ਬੂਧ ਅਰਜਨ ਨਾਮ ਦਰ ਲਿਬਾਸੇ ਪੀਰੀ। ਉਹ ਸ਼ੈਖੀ ਚੁਨਾਨਚੇ ਬਿਸਿਆਰੇ ਅਜ਼ਸ਼ਾਦੇ ਲੋਹਾਨੇ ਅਨੂਦ, ਬਲਕਿ ਨਾਦਾਨ ਵਾ ਸਫੀਆਨੇ ਇਸਲਾਮ ਰਾ ਮੁਕੈਦੇ ਅਤਵਾਰੋ ਓਜ਼ਾਏ ਖੁਦ ਸਾਖਤਰ, ਕੋਸੇ ਪੀਰੀ ਓ ਵਲਾਇਤ ਰਾ ਬੁਲੰਦ ਆਵਾਜ਼ੇ ਗਰਦਾਨੀ ਦਾ ਬੂਦ, ਓਰਾ ਗੁਰੂ ਰਾ ਗਰਮ ਮੇ ਦਸ਼ਤਨ ਮੁਦਤਾ, ਬਖਾਤਰ ਮੇ ਗੁਜ਼ਸ਼ਤ ਕੀ ਈ ਦੁਕਾਨੇ ਬਾਤਿਲ ਰਾ ਬਰਤਰਫ ਬਾਇਦ ਸਖ਼ਤ ਯਾ ਊਰਾ ਦੈ ਜਿਰਗਹਿ ਅਹਿਲੇ ਇਸਲਾਮ ਦਰ ਬਾਇਦ ਆਵਰਤ। ਅਰਥਾਤ ਗੋਇੰਦਵਾਲ ਜੋ ਕਿ ਦਰਿਆਏ ਬਿਆਸ ਦੇ ਕੰਢੇ 'ਤੇ ਹੈ, ਵਿੱਚ ਅਰਜਨ ਨਾਮੀ ਇੱਕ ਹਿੰਦੂ ਪੀਰੀ ਅਤੇ ਸ਼ੇਖ ਦੇ ਭੇਸ ਵਿੱਚ ਰਹਿੰਦਾ ਸੀ। ਚੁਨਾਨਚੇ ਸਿੱਧੇ ਸਾਦੇ ਹਿੰਦੂਆਂ ਵਿੱਚੋਂ ਬਹੁਤੇ ਸਾਰਿਆਂ ਨੂੰ, ਬਲਕਿ ਮੂਰਖ ਅਤੇ ਬੇਅਕਲ ਮੁਸਲਮਾਨਾਂ ਨੂੰ ਵੀ ਆਪਣੀ ਬਣਾਈ ਰਹਿਤ ਬਹਿਤ ਦਾ ਧਾਰਨੀ ਬਣਾ ਕੇ ਆਪਣੀ ਪੀਰੀ ਅਤੇ ਗੁਰੂ ਪੂਣੇ ਦਾ ਢੋਲ ਜ਼ੋਰ ਸ਼ੋਰ ਨਾਲ ਵਜਾਇਆ ਹੋਇਆ ਸੀ। ਉਸਨੂੰ ਗੁਰੂ ਕਹਿੰਦੇ ਸਨ। ਸਭਨਾ ਪਾਸਿਆਂ ਤੋਂ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਸ ਵੱਲ ਆਉਂਦੇ ਅਤੇ ਉਸ ਪਰ ਪੂਰਾ ਭਰੋਸਾ ਪ੍ਰਗਟ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਹਨਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ। ਚਿਰ ਤੋਂ ਮੇਰੇ ਦਿਲ ਵਿੱਚ ਇਹ ਆਉਂਦੀ ਸੀ ਕਿ ਇਸ ਝੂਠੀ ਦੁਕਾਨ ਨੂੰ ਦੂਰ ਕਰ ਦਿੱਤਾ ਜਾਏ ਜਾਂ ਉਸ ਗੁਰੂ ਅਰਜਨ ਸਾਹਿਬ ਨੂੰ ਦੀਨ ਇਸਲਾਮ ਦੀ ਜਮਾਤ ਵਿੱਚ ਲੈ ਆਉਂਦਾ ਜਾਏ। ਇਹ ਉਸਦੇ ਆਪਣੇ ਲੇਖ ਤੋਂ ਸਾਬਤ ਹੈ ਕਿ ਪਾਤਸ਼ਾਹ ਦੇ ਦਿਲ ਵਿੱਚ ਤਵੱਸਬ ਅਤੇ ਵੈਰ ਪਹਿਲਾਂ ਤੋਂ ਸੀ। ਦੂਰ ਕਰ ਦੇਣਾ ਅਰਥਾਤ ਮੂਲੋਂ ਮਿਟਾ ਦੇਣਾ ਜਾਂ ਇਸਲਾਮ ਵਿੱਚ ਦਾਖਲ ਕਰ ਲੈਣਾ ਉਸਦੇ ਜੀਵ ਵਿੱਚ ਪਹਿਲਾਂ ਤੋਂ ਹੀ ਆ ਰਹੀ ਸੀ। ਉਸਨੂੰ ਬਹੁਤ ਗੁੱਸਾ ਮੁਸਲਮਾਨਾਂ ਦੇ ਸਿੱਖ ਬਣਨੇ ਦਾ ਸੀ। ਇਹ ਜ਼ਾਹਿਰ ਹੀ ਹੈ ਕਿ ਸੁਣੇ ਸੁਣਾਏ ਖਿਆਲ ਸਨ ਜੋ ਗਾਲਬਨ ਚੁਗਲਖੋਰਾਂ ਨੇ ਪਹੁੰਚਾਏ ਹੋਏ ਸਨ। ਆਪੋ ਉਸਨੇ ਕੋਈ ਖੇਚਲ ਕਰਕੇ ਤਹਿਕੀਕਾਤ ਥੋੜ੍ਹਾ ਕੀਤੀ ਸੀ। ਫਿਰ ਬਾਕੀ ਜੋ ਬੇਅਦਬੀ ਦੇ ਵਾਕ ਪਾਤਸ਼ਾਹ ਨੇ ਲਿਖੇ ਹਨ ਉਸ ਤਸਬ ਬਾਰੇ ਦਿਲ ਤੋਂ ਹੋਰ ਆਸ ਹੀ ਕੀ ਹੋ ਸਕਦੀ ਸੀ। ਪਾਤਸ਼ਾਹ ਵੱਲੋਂ ਬੇਅਦਬੀ ਦੇ ਵਾਕ ਪੜ੍ਹ ਕੇ ਘਬਰਾਉਣਾ ਨਹੀਂ ਚਾਹੀਦਾ। ਇਹ ਵਾਕ ਦਲੀਲ ਹਨ ਉਸਦੇ ਦਿਲ ਵਿੱਚ ਪਹਿਲੇ ਭਰੇ ਕੀਨੇ ਵੈਰ ਤੇ ਤਸਬ ਦੀ। ਤੀਸਰਾ, ਫਿਰ ਪਾਤਸ਼ਾਹ ਲਿਖਦਾ ਹੈ ਤਾਂ ਆ ਕੇ ਦਰੀ ਆਯਾਮ ਖੁਸਰੋ ਅਜ਼ਾਂ ਰਾ ਅਬੂਰ ਮੇ ਨਮੋਦ ਈ ਮਰਦਕੇ ਮਜ਼ਹੂਲ ਇਰਾਦਾ ਕਰਦ ਕੇ ਮੁਲਾਜ਼ਮਤ ਉਹ ਦਰਿਆਫਤ ਦਰ ਮੰਜ਼ਲੇ ਕੇ ਜਾ ਉਹ ਮੁਕਾਮੇ ਉਹ ਬੂਤ ਖੁਸਰੋਰਾ ਨਜ਼ੂਲ ਉਸਤਾਦ ਆਮਦਾ ਉਰਾ ਦੀਦ ਵ ਬਅਜ਼ ਮੁਕਦਮਾਤ ਫਰਾ ਯਾਫਤਾ ਬ ਉ ਰਸਾਨੀਦ ਵ ਬਰਪੇਸ਼ੀਨੀ ਉਹ ਅੰਗੁਸ਼ਤ ਜ਼ੋਫਰਾਨ ਕਿ ਬ ਇਸਤਲਾਏ ਹਿੰਦੂਆਂ ਕਸ਼ਕੈ ਗੋਇੰਦ ਕਸ਼ੀਦ ਵ ਆਰਾ ਸ਼ਗੂਨ ਮੈਦਾਨਦ ਚੂਈ ਮੁਕੱਦਮਾ ਬ ਮੁਸਾਮਿਆ ਜਾਓ ਜਲਾਲ ਮੇਰਾ ਸਦ ਵ ਬੁਤਲਾਨ ਊਰਾ ਬਵਜਾ ਅਕਲ ਮੇ ਦਾਨਿਸ਼ਤਮ ਅਮਰ ਕਰਦਮ ਕੇ ਊਰਾ ਹਾਜ਼ਰ ਸਾਖਤੰਦ ਵ ਮਸਾਕ ਨੇ ਮਨਾਜ਼ਲੋ ਫਰਜ਼ੰਦਾਨ ਊਰਾ ਬ ਮੁਰਤਜ਼ਾ ਖਾਨ ਇਨਾਇਤ ਨਮੂਦਮ ਵ ਅਸਬਾਬ ਓ ਅਮਵਾਲ ਊਰਾ ਬਕੈਦ ਜ਼ਬਤ ਦਰ ਆਵਰਦ ਓ ਫਰਮੂਦਮ ਕਿ ਊਰਾ ਬ ਸਿਆਸਤ ਵ ਕਿ ਊਰਾ ਬ ਸਿਆਸਤ ਵ ਬਯਾਸਾ ਰਸਾਨੰਦ ਅਰਥਾਤ ਕਿ ਇਹਨਾਂ ਹੀ ਦਿਨਾਂ ਵਿੱਚ ਖੁਸਰੋ ਉਸ ਰਸਤੇ ਲੰਘਿਆ। ਇਸ ਪੁਰਸ਼ ਭਾਵ ਗੁਰੂ ਜੀ ਨੇ ਇਰਾਦਾ ਕੀਤਾ ਉਸ ਖੁਸਰੋ ਨੂੰ ਮਿਲੇ ਉਸ ਪਤਾ ਉੱਤੇ ਜਿੱਥੇ ਕਿ ਉਸਦੀ ਜਗ੍ਹਾ ਤੇ ਟਿਕਾਣਾ ਸੀ ਖੁਸਰੋ ਦਾ ਉਤਾਰਾ ਹੋਇਆ। ਆ ਕੇ ਉਸਨੂੰ ਦੇਖਿਆ ਮਿਲਿਆ ਕਈ ਗੱਲਾਂ ਕੀਤੀਆਂ ਤੇ ਕਈ ਮਾਮਲੇ ਉਸਨੂੰ ਪਹੁੰਚਾਏ ਤੇ ਉਸਦੇ ਮੱਥੇ ਪਰ ਆਪਣੀ ਉਂਗਲ ਨਾਲ ਕੇਸਰ ਦਾ ਜਿਸਨੂੰ ਹਿੰਦੂ ਕਸ਼ਕੈ ਯਾਨੀ ਤਿਲਕ ਆਖਦੇ ਤੇ ਸ਼ਗਨ ਸਮਝਦੇ ਹਨ ਲਾਇਆ। ਜਦ ਇਹ ਖਬਰ ਮੇਰੇ ਕੰਨਾਂ ਵਿੱਚ ਪਹੁੰਚੀ ਮੈਂ ਉਸਦੇ ਝੂਠ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸਾਂ। ਮੈਂ ਹੁਕਮ ਦਿੱਤਾ ਕਿ ਉਸਨੂੰ ਹਾਜ਼ਰ ਕਰਨ ਉਸਦੇ ਘਰ ਬਾਰ ਤੇ ਪੁੱਤਰਾਂ ਨੂੰ ਮੁਰਤਜ਼ਾ ਖਾਨ ਨੂੰ ਬਖਸ਼ ਦਿੱਤਾ ਅਤੇ ਉਸਦੇ ਮਾਲ ਜਾਇਦਾਦ ਨੂੰ ਜ਼ਬਤ ਕਰਕੇ ਮੈਂ ਹੁਕਮ ਦਿੱਤਾ ਕਿ ਸਿਆਸਤ ਯਾਨੀ ਸ਼ਾਹੀ ਕਾਨੂੰਨ ਅਨੁਸਾਰ ਉਸਨੂੰ ਯਾਸਾ ਯਾਨੀ ਕਤਲ ਦੀ ਕਰੜੀ ਸਜ਼ਾ ਦਿੱਤੀ ਜਾਵੇ। ਇਸ ਲਿਖਤ ਤੋਂ ਸਾਬਤ ਹੋਇਆ ਕਿ ਪਾਤਸ਼ਾਹ ਜਿਸ ਦੇ ਦਿਲ ਵਿੱਚ ਪਹਿਲਾਂ ਮਜ਼ਹਬੀ ਤਸਬ ਭਰਿਆ ਹੋਇਆ ਸੀ ਗੱਲ ਸੁਣਦੇ ਸਾਰ ਅੱਗ ਬਗੋਲਾ ਹੋ ਗਿਆ ਅਤੇ ਜੋ ਪਹਿਲਾਂ ਹੀ ਚਿਤਵਦਾ ਹੁੰਦਾ ਸੀ ਕਿ ਸਮਾਪਤੀ ਕਰਦਿਆਂ ਉਸਨੇ ਇਸ ਬੇਹੂਦਾ ਜੋਸ਼ ਵਿੱਚ ਮੌਕਾ ਸਮਝ ਕੇ ਅਤਿਆਚਾਰ ਦਾ ਹੁਕਮ ਦੇ ਦਿੱਤਾ। ਫਿਰ ਇਹ ਵੀ ਇਸ ਤੋਂ ਸਾਫ ਸਿੱਟਾ ਨਿਕਲ ਰਿਹਾ ਹੈ ਕਿ ਪਾਤਸ਼ਾਹ ਨੇ ਤਹਿਕੀਕਾਤ ਨਹੀਂ ਕੀਤੀ ਨਿਆਂ ਨਹੀਂ ਕੀਤਾ ਅਤੇ ਐਵੇਂ ਸੁਣ ਕੇ ਹੀ ਆਪਣੇ ਬਣੇ ਤਸਬ ਵਿੱਚ ਗੁੱਸਾ ਖਾ ਕੇ ਹੁਕਮ ਦੇ ਦਿੱਤਾ ਹੈ। ਹੁਣ ਜਦ ਅਸਲੀਅਤ ਦੀ ਖੋਜ ਕਰੀਏ ਤਾਂ ਥਾਓ ਇਹ ਪੈਂਦਾ ਹੈ ਕਿ ਸਤਿਗੁਰੂ ਜੀ ਦਾ ਅਤੇ ਖੁਸਰੋ ਦਾ ਮੇਲ ਹੋਇਆ ਹੀ ਨਹੀਂ। ਇਹ ਇੱਕ ਊਂਝ ਸੀ ਜੋ ਤਸਬੀ ਮੁਸਲਮਾਨਾਂ ਅਤੇ ਹੋਰ ਵਿਦਰੋਹੀ ਲੋਕਾਂ ਵੱਲੋਂ ਘੜੀ ਗਈ ਸੀ। ਇਹ ਖੋਜ ਇਸ ਪ੍ਰਕਾਰ ਹੈ। ਆਗਰੇ ਤੋਂ ਪਾਤਸ਼ਾਹ ਖੁਸਰੋ ਦੇ ਮਗਰੋਂ ਮਗਰ ਟੁਰ ਪੈਂਦਾ ਹੈ। ਰਸਤੇ ਵਿੱਚ ਖੁਸਰੋ ਦੇ ਠਹਿਰਨ ਕਿਸੇ ਤੋਂ ਮਦਦ ਮਿਲਣ ਅਤੇ ਅੱਗੇ ਭੱਜੇ ਜਾਣ ਦੀ ਖਬਰ ਉਸਨੂੰ ਮਿਲਦੀ ਜਾਂਦੀ ਹੈ। ਮਦਦ ਦੇਣ ਹਾਰਾਂ ਨੂੰ ਸਜ਼ਾਵਾਂ ਦੇਈ ਜਾਂਦਾ ਹੈ। ਚੁਨਾਨਚੇ ਕਰਨਾਲ ਦੇ ਪਰਗਨੇ ਵਿੱਚ ਵੜਦਿਆਂ ਉਸਨੂੰ ਪਤਾ ਲੱਗਦਾ ਹੈ ਕਿ ਨਿਜ਼ਾਮ ਥਾਨੇਸਰੀ ਨੇ ਖੁਸਰੋ ਨੂੰ ਮਦਦ ਦਿੱਤੀ ਹੈ ਜੈਸਾ ਕਿ ਪਾਤਸ਼ਾਹ ਆਪਣੀ ਤੁਜ਼ਕੇ ਜਹਾਂਗੀਰੀ ਵਿੱਚ ਆਪ ਲਿਖਦਾ ਹੈ। ਸ਼ੋਖ ਨਿਜ਼ਾਮ ਥਾਨੇਸਰੀ ਜੋ ਆਪਣੇ ਸਮੇਂ ਦਾ ਮਸ਼ਹੂਰ ਦੰਭੀ ਹੈ ਖੁਸਰੋ ਨੂੰ ਮਿਲਿਆ ਅਤੇ ਉਸਨੂੰ ਦੁਆਈ ਦੇ ਕੇ ਠੀਕ ਰਸਤੇ ਤੋਂ ਗੁੰਮਰਾਹ ਕਰ ਦਿੱਤੋ ਅਤੇ ਫਿਰ ਹੁਣ ਮੈਨੂੰ ਮਿਲਣ ਆਇਆ ਕਿਉਂਕਿ ਮੈਂ ਇਹ ਗੱਲ ਸੁਣ ਚੁੱਕਾ ਸਾਂ। ਮੈਂ ਉਸਨੂੰ ਰਸਤੇ ਦਾ ਖਰਚ ਦੇ ਕੇ ਮੱਕੇ ਟੋਰ ਦਿੱਤਾ। ਫਿਰ ਪਾਤਸ਼ਾਹ ਲਿਖਦਾ ਹੈ ਕਿ 16 ਤਰੀਕ ਜ਼ਿਲ੍ਹੇ ਹਜ ਨੂੰ ਮੈਂ ਸਰਾਏ ਕਾਜ਼ੀ ਸਾਂ। 17 ਜ਼ਿਲ੍ਹੇ ਹਜ ਮੁੱਤਾ 15 ਅਪ੍ਰੈਲ 1606 ਈਸਵੀ ਦੀ ਸਵੇਰ ਸੁਲਤਾਨਪੁਰ ਪੁੱਜਾ। ਇੱਥੇ ਦੁਪਹਿਰ ਤੱਕ ਰਿਹਾ ਫਿਰ ਪੁੱਲ ਤੋਂ ਪਾਰ ਹੋ ਗੋਇੰਦਵਾਲ ਪੁੱਜਾ। ਇੱਥੇ ਖਬਰ ਮਿਲੀ ਕਿ ਖੁਸਰੋ 'ਤੇ ਫਤਿਹ ਹੋ ਗਈ ਹੈ। ਹੁਣ ਪਾਤਸ਼ਾਹ ਸਹਿਜੇ ਸਹਿਜੇ ਮੁਕਾਮ ਕਰਦਾ ਟੁਰਦਾ ਹੈ। 28 ਜ਼ਿਲ੍ਹੇ ਹਜ ਯਾਨੀ 1014 ਹਿਜਰੀ 26 ਅਪ੍ਰੈਲ ਨੂੰ ਜੈਪਾਲ ਪੜਦਾ ਹੈ। ਇਹ ਪਿੰਡ ਲਾਹੌਰੋਂ 7 ਕੋ ਉਰੇ ਹੈ। 17 ਤੋਂ 28 ਗੋਇਆ ਲਗਭਗ 12 ਦਿਨ ਮਾਜੇ ਵਿੱਚ ਪਾਤਸ਼ਾਹ ਰਹਿੰਦਾ ਹੈ, ਪਰ ਖੁਸਰੋ ਦੇ ਗੁਰੂ ਸਾਹਿਬ ਨੂੰ ਮਿਲਣ ਦੀ ਗੱਲ ਪਾਤਸ਼ਾਹ ਦੇ ਕੰਨਾਂ ਤੱਕ ਨਹੀਂ ਅਪੜਦੀ। ਹੋਰ ਖੁਸਰੋ ਦੀਆਂ ਸਾਰੀਆਂ ਖਬਰਾਂ ਥਾਨੇਸਰੀ ਪੀਰ ਵਰਗੇ ਦੀਆਂ ਖੁਸਰੋ ਨੂੰ ਮਿਲਣ ਦੀਆਂ ਸੋਹਾਂ ਸਭ ਪਾਤਸ਼ਾਹ ਨੂੰ ਭਜਿਆ ਜਾਂਦਿਆਂ ਮਿਲਦੀਆਂ ਰਹੀਆਂ। ਹੁਣ 12 ਦਿਨ ਮਾਂਜੇ ਵਿੱਚ ਰਹਿ ਕੇ ਪਾਤਸ਼ਾਹ ਨੂੰ ਕਿਉਂ ਖਬਰ ਨਾ ਮਿਲੀ? ਇਹ ਹੋ ਨਹੀਂ ਸਕਦਾ ਕਿ ਖੁਸਰੋ ਗੁਰੂ ਜੀ ਨੂੰ ਮਿਲਿਆ ਹੁੰਦਾ ਤਾਂ ਪਾਤਸ਼ਾਹ ਨੂੰ ਖਬਰ ਨਾ ਮਿਲਦੀ। ਪਾਤਸ਼ਾਹ ਦੇ ਸੂਹੀਏ ਅਤੇ ਇਨਾਮ ਲੈਣ ਦੇ ਲਾਲਚੀ ਚੁਗਲਖੋਰ ਚੱਪੇ ਚੱਪੇ 'ਤੇ ਭਰੇ ਪਏ ਸਨ। ਜਿਸ ਦਿਨ ਖੁਸਰੋ ਨਸਾ ਹੈ ਉਸੇ ਦਿਨ ਪਾਤਸ਼ਾਹ ਨੇ ਰਾਜਾ ਬਾਸੂ ਨੂੰ ਖੁਸਰੋ ਬਾਬਤ ਖਬਰਾਂ ਲੈਣ ਅਤੇ ਉਸਨੂੰ ਪਕੜਨ ਲਈ ਮਗਰੇ ਨਸਾਇਆ ਹੈ। ਇਹ ਰਾਜਾ ਬਾਸੂ ਪੰਜਾਬੀ ਸੀ, ਇਸਨੂੰ ਵੀ ਗੁਰੂ ਜੀ ਦੀ ਖਬਰ ਨਾ ਮਿਲੀ। ਕਦੇ ਹੋ ਸਕਦਾ ਹੈ ਜੇ ਖੁਸਰੋ ਗੁਰੂ ਜੀ ਨੂੰ ਮਿਲਿਆ ਹੁੰਦਾ ਤਾਂ ਪਾਤਸ਼ਾਹ ਨੂੰ ਸੁਲਤਾਨਪੁਰ ਗੋਇੰਦਵਾਲ 'ਤੇ 12 ਦਿਨ ਮਾਜੇ ਵਿੱਚ ਫਿਰਦਿਆਂ ਕਿਸੇ ਪਾਸਿਓਂ ਖਬਰ ਨਾ ਮਿਲਦੀ। 29 ਜ਼ਿਲ੍ਹੇ ਹਜ 27 ਅਪ੍ਰੈਲ ਨੂੰ ਪਾਤਸ਼ਾਹ ਜੈਪਾਲ ਤੋਂ ਤੁਰ ਕੇ ਮਿਰਜ਼ਾ ਕਾਮਰਾਨ ਦੇ ਬਾਗ ਲਾਹੌਰ ਦੇ ਲਾਗੇ ਅਪੜਦਾ ਹੈ। ਇੱਥੇ ਖੁਸਰੋ ਦੇ ਲਾਹੌਰੋਂ ਹਾਰ ਖਾ ਕੇ ਭੱਜੇ ਜਾਂਦੇ ਦੀ ਸੋਦਰੇ ਦੇ ਪੱਤਣ 'ਤੇ ਫੜੇ ਜਾਣ ਦੀ ਖਬਰ ਪੁੱਜੀ ਅਤੇ ਚੌਥੇ ਦਿਨ ਅਰਥਾਤ 3 ਮੁਹਰਮ 1 ਮਈ ਨੂੰ ਖੁਸਰੋ ਗ੍ਰਿਫਤਾਰ ਹੋਇਆ, ਪਾਤਸ਼ਾਹ ਦਾ ਪੇਸ਼ ਹੋਇਆ। ਉਸ ਵੇਲੇ ਖੁਸਰੋ ਦੇ 2 ਵੱਡੇ ਸਾਥੀ ਗਾਂ ਅਤੇ ਖੋਤੇ ਦੀ ਖਲ ਵਿੱਚ ਸੀਤੇ ਗਏ। ਕਈ 100 ਖੁਸਰੋ ਦੀ ਫੌਜ ਦੇ ਆਦਮੀ ਜੋ ਗ੍ਰਿਫਤਾਰ ਸਨ ਸੂਲੀ ਦਿੱਤੇ ਗਏ। ਪਾਤਸ਼ਾਹ 9 ਮੁਹਰਮ 1015 ਹਿਜਰੀ 7 ਮਈ ਤੱਕ ਕਾਮਰਾਨ ਦੇ ਬਾਗ ਵਿੱਚ ਰਿਹਾ। ਜੋ ਲੋਕ ਅਪਰਾਧੀ ਸਮਝੇ ਗਏ ਸਜ਼ਾਵਾਂ ਪਾ ਗਏ, ਜਿਨ੍ਹਾਂ ਖਿਦਮਤਾਂ ਕੀਤੀਆਂ ਸਨ ਇਨਾਮ ਪਾ ਗਏ ਅਤੇ ਇਸੇ ਦਿਨ ਪਾਤਸ਼ਾਹ ਲਾਹੌਰ ਸ਼ਹਿਰ ਦਾਖਲ ਹੋਇਆ। ਗੋਇਆ ਇਸ ਤਾਰੀਖ ਖੁਸਰੋ ਦਾ ਮਾਮਲਾ ਮੁੱਕ ਚੁੱਕ ਗਿਆ। ਦੋਸ਼ੀ ਦੰਡੇ ਗਏ, ਸਹਾਇਕ ਇਨਾਮੇ ਗਏ, ਪਰ ਗੁਰੂ ਸਾਹਿਬ ਦੇ ਖੁਸਰੋ ਨੂੰ ਮਿਲਣ ਦੀ ਗੱਲ ਅਜੇ ਵੀ ਪਾਤਸ਼ਾਹ ਨੂੰ ਨਹੀਂ ਸੁਣਾਈ ਦਿੰਦੀ। ਕੈਸਾ ਅਸਚਰਜ ਹੈ! ਹੋਰ ਸੋਚ ਵਾਲੀ ਗੱਲ ਹੈ, ਹੁਣ ਤਾਂ ਦੋਸ਼ੀ ਸਾਰੇ ਗ੍ਰਿਫਤਾਰ ਹੋ ਗਏ ਸਨ। ਉਹਨਾਂ ਤੋਂ ਪਾਤਸ਼ਾਹ ਦੇ ਪੱਖੀ ਅਹਿਲਕਾਰਾਂ ਨੇ ਤਸੀਹੇ ਦੇ ਕੇ ਜਾਂ ਲਾਲਚ ਪੇਸ਼ ਕਰ ਕਰਕੇ ਖੁਸਰੋ ਦੇ ਪੱਖੀਆਂ ਦੇ ਵੇਰਵੇ ਜ਼ਰੂਰੀ ਪੁੱਛੇ ਹੋਣਗੇ, ਪਰ ਕਿਤੋਂ ਕੋਈ ਗੱਲ ਸਤਿਗੁਰਾਂ ਦੇ ਮਿਲਣ ਦੀ ਇਹਨਾਂ ਤੋਂ ਵੀ ਨਾ ਮਿਲੀ। ਜੋ ਸਾਰੇ ਖੁਸਰੋ ਦੇ ਨਾਲ ਸਨ, ਜੇ ਗੁਰੂ ਜੀ ਨੂੰ ਖੁਸਰੋ ਮਿਲਿਆ ਹੁੰਦਾ ਤਾਂ ਸਭ ਨੂੰ ਪਤਾ ਹੁੰਦਾ। ਹੁਣ ਹੋਰ ਦੇਖੋ, 9 ਮੁਹਰਮ ਤੋਂ ਬਾਅਦ 22 ਤਰੀਕ ਤੱਕ 13 ਦਿਨ ਹੋਰ ਬੀਤ ਜਾਂਦੇ ਹਨ। ਗੋਇਆ ਮਾਮਲਾ ਮਿਟ ਚੁੱਕੇ ਨੂੰ 13 ਕੋ ਦਿਨ ਹੋਰ ਵੀ ਉੱਪਰ ਲੰਘ ਗਏ ਹਨ। 22 ਮੁਹਰਮ 20 ਮਈ 1606 ਈਸਵੀ ਤੋਂ ਬਾਅਦ ਕਿਸੇ ਦਿਨ ਪਾਤਸ਼ਾਹ ਨੂੰ ਗੁਰੂ ਸਾਹਿਬ ਬਾਬਤ ਅਚਾਨਕ ਖਬਰ ਮਿਲਦੀ ਹੈ। ਹੁਣ ਵਿਚਾਰ ਕਰ ਲਓ ਕਿ ਵਾਕਿਆਤ ਦੀਆਂ ਤਾਰੀਖਾਂ ਦੀ ਘੋਖ ਸਾਬਤ ਕਰ ਦਿੰਦੀ ਹੈ ਕਿ ਜੇ ਕਦੇ ਗੁਰੂ ਸਾਹਿਬ ਦੇ ਮਿਲਣ ਦੀ ਗੱਲ ਅਮਰ ਵਾਕਿਆ ਆਉਂਦੀ ਤਾਂ ਪਾਤਸ਼ਾਹ ਨੂੰ ਜ਼ਰੂਰ ਵਿਹਲੇ ਸਿਰ ਖਬਰ ਮਿਲ ਜਾਂਦੀ। ਸਾਰੇ ਮਾਮਲੇ ਦੇ ਮੁੱਕ ਚੁੱਕਣ ਦੇ ਵੀ 13 ਦਿਨ ਮਗਰੋਂ ਅਚਾਨਕ ਇਹ ਖਬਰ ਪਾਤਸ਼ਾਹ ਤੱਕ ਅਪੜਾਈ ਜਾਣੀ ਵਿਦਰੋਹੀਆਂ ਦਾ ਕੰਮ ਹੈ, ਜਿਨ੍ਹਾਂ ਨੂੰ ਚੇਤੇ ਆਇਆ ਹੈ ਕਿ ਪਾਤਸ਼ਾਹ ਦੇ ਗੁੱਸੇ ਚੜ੍ਹੇ ਤੋਂ ਲਾਭ ਅਸਾਂ ਕਿਉਂ ਨਾ ਲਿਆ। ਬਸ ਊਂਝ ਘੜੀ ਅਤੇ ਤਵਸਬ ਦੇ ਭਰੇ ਅਫਸਰਾਂ ਰਾਹੀਂ ਪੁਚਾਈ। ਪਾਤਸ਼ਾਹ ਮੰਨਦਾ ਹੈ ਕਿ ਉਹ ਅੱਗੇ ਹੀ ਗੁਰੂ ਸਾਹਿਬ ਦੇ ਵਿਰੁੱਧ ਸੀ, ਮਾਰ ਦੇਣ ਜਾਂ ਮੁਸਲਮਾਨ ਕਰ ਲੈਣ ਦਾ ਸੰਕਲਪ ਰੱਖਦਾ ਸੀ। ਹੁਣ ਇਸ ਵਿਚਾਰ ਨਾਲ ਇੱਕ ਹੋਰ ਵਿਚਾਰ ਰਲਾਉਣੀ ਹੈ ਅਤੇ ਫਿਰ ਹੋਰ ਸਫੁੱਟ ਦਿਸ ਪੈਣਾ ਹੈ ਕਿ ਗੁਰੂ ਸਾਹਿਬ ਜੀ ਦਾ ਕੋਈ ਤਾਲਕ ਖੁਸਰੋ ਦੇ ਮਾਮਲੇ ਨਾਲ ਨਹੀਂ ਸੀ। ਚਿਰ ਮਗਰੋਂ ਜਦੋਂ ਪਾਤਸ਼ਾਹ ਨੇ ਚੰਦੂ ਨੂੰ ਗੁਰੂ ਹਰਗੋਬਿੰਦ ਜੀ ਦੇ ਹਵਾਲੇ ਕਰ ਦਿੱਤਾ ਹੈ ਕਿ ਜੋ ਸਜ਼ਾ ਚਾਹੋ ਦਿਓ, ਤਦੋਂ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੀ ਨਿਰਦੋਸ਼ਤਾ ਸਾਬਤ ਹੋ ਗਈ ਹੋਊ, ਤਾਂ ਹੀ ਚੰਦੂ ਨੂੰ ਦੋਸ਼ੀ ਸਮਝ ਕੇ ਹਵਾਲੇ ਕੀਤਾ ਹੋਊ ਨਾ। ਯਾਦ ਰਹੇ ਕਿ ਉਹ ਉਸ ਸਮੇਂ ਦਾ ਇੱਕ ਰਿਵਾਜ ਐਸੀ ਕਿ ਦੋਸ਼ੀ ਨੂੰ ਜਿਨ੍ਹਾਂ ਦਾ ਉਹ ਅਪਰਾਧੀ ਹੋਵੇ ਉਹਨਾਂ ਦੇ ਹਵਾਲੇ ਕਰ ਦਿੰਦੇ ਸਨ, ਔਰ ਅਕਸਰ ਤਦੋਂ ਜਦ ਬਹੁਤਾ ਵੱਡਾ ਅਤੇ ਅਤ ਪਾਪ ਹੋਇਆ ਹੋਵੇ। ਸੋ ਚੰਦੂ ਨੂੰ 6ਵੇਂ ਗੁਰਾਂ ਦੇ ਹਵਾਲੇ ਕਰ ਦੇਣਾ ਕਿ ਜੋ ਦੰਡ ਮਰਜ਼ੀ ਹੈ ਦੇ ਲਓ। ਇੱਕ ਹੋਰ ਦਲੀਲ ਹੈ ਇਸ ਗੱਲ ਦੀ ਕਿ ਪਾਤਸ਼ਾਹ ਨੂੰ ਸਾਬਤ ਹੋ ਗਿਆ ਸੀ ਕਿ ਗੁਰੂ ਅਰਜਨ ਦੇਵ ਜੀ ਨਿਰਦੋਸ਼ ਸਨ ਅਤੇ ਇਸਨੇ ਮੇਰੇ ਪਾਸ ਕੂੜ ਮਾਰਿਆ ਅਤੇ ਝੂਠੀਆਂ ਊਂਝਾਂ ਦਿੱਤੀਆਂ ਅਤੇ ਮੈਥੋਂ ਗਲਤੀ ਕਰਵਾਈ ਸੀ ਅਤੇ ਪਿੱਛੋਂ ਵੈਸ਼ਿਆਨਾ ਤਸੀਹੇ ਦਿੱਤੇ ਸਨ। ਮਾਮਲਾ ਹੋਰ ਖੋਜ ਦਾ ਮੁਤਾਜ ਹੈ। ਪਰ ਇਹ ਟੋਲ ਇਹ ਗੱਲ ਤਾਂ ਸਪਸ਼ਟ ਕਰਕੇ ਦੱਸ ਦਿੰਦੀ ਹੈ ਕਿ ਸਤਿਗੁਰੂ ਜੀ ਦਾ ਕੋਈ ਸੰਬੰਧ ਖੁਸਰੋ ਨਾਲ ਨਹੀਂ ਪਿਆ। ਇਤਨੇ ਸਾਰੇ ਦਿਨ ਪਾਤਸ਼ਾਹ ਦੇ ਗੋਇੰਦਵਾਲੋਂ ਲੰਘ ਜਾਣ ਮਗਰੋਂ ਗੁਰਦਰੋਹੀਆਂ ਨੇ ਘਾੜਤ ਕਾੜੀ ਅਤੇ ਪਾਤਸ਼ਾਹ ਦੇ ਕੱਚੇ ਅਤੇ ਪਹਿਲਾਂ ਤੋਂ ਹੀ ਬੋਝ ਨਾਲ ਭਰੇ ਦਿਲ ਨੂੰ ਹੋਰ ਜ਼ਹਿਰ ਆਲੂਦ ਕਰਕੇ ਸਾਕਾ ਵਰਤਾਇਆ। ਚੌਥਾ, ਬਹੁਤ ਲੋਕਾਂ ਦਾ ਹੁਣ ਤਾਂ ਖਿਆਲ ਹੈ ਕਿ ਜਹਾਂਗੀਰ ਬੜਾ ਨਰਮ ਦਿਲ ਅਤੇ ਨਿਆਇਕਾਰੀ ਸੀ। ਉਹ ਆਪ ਵੀ ਲਿਖਦਾ ਹੈ ਕਿ ਮਚੇ ਜੰਗ ਅਤੇ ਸ਼ਿਕਾਰ ਬਿਨਾਂ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ, ਪਰ ਉਸ ਦੀਆਂ ਬੇਰਹਿਮੀਆਂ ਸਖ਼ਤ ਜ਼ਾਲਮਾਨਾ ਸਨ। ਉਸ ਦੀ ਨਰਮੀ, ਨਿਆਏ ਅਤੇ ਅਤਿਆਚਾਰ ਸਾਰੇ ਇਕੱਠੇ ਉਸ ਵਿੱਚ ਸੀ। ਤੋਜ਼ਕ-ਏ ਜਹਾਂਗੀਰ ਦਾ ਮੁਤਰਜਮ ਰਾਜਸ ਲਿਖਦਾ ਹੈ, ਜਹਾਂਗੀਰ ਅਜੀਬ ਮਿਲਗੋਬਾ ਸੀ। ਉਹ ਖੜ੍ਹਾ ਹੋ ਕੇ ਆਪਣੇ ਸਾਹਮਣੇ ਜਿਉਂਦਿਆਂ ਮਨੁੱਖਾਂ ਦੀਆਂ ਖੱਲਾਂ ਲਵਾਉਂਦਾ ਅਤੇ ਵੇਖ ਸਕਦਾ ਸੀ। ਅਤੇ ਜੀਕੋਂ ਉਹ ਜਹਾਂਗੀਰ ਆਪ ਦੱਸਦਾ ਹੈ ਕਿ ਇੱਕ ਆਦਮੀ ਨੂੰ ਮੈਂ ਜਾਨੋਂ ਮਰਵਾ ਦਿੱਤਾ ਅਤੇ ਦੋਹਾਂ ਦੀਆਂ ਸੜਾਂ ਵਡਾ ਦਿੱਤੀਆਂ, ਕਿਉਂਕਿ ਉਹ ਬੇਮੌਕਿਆ ਪਾਤਸ਼ਾਹ ਦੇ ਸਾਹਮਣੇ ਕਿਉਂ ਆ ਖੜੋਤੇ, ਜਾਂ ਮੇਰੇ ਸ਼ਿਕਾਰ ਨੂੰ ਕਿਉਂ ਡਰਾ ਦਿੱਤਾ। ਫਿਰ ਉਹ ਨਿਆਂ ਦਾ ਯਾਰ ਅਤੇ ਵੀਰਵਾਰ ਦੀਆਂ ਸ਼ਾਮਾਂ ਉੱਚੀਆਂ ਗੁਫਤਗੂਆਂ ਵਿੱਚ ਖਰਚ ਕਰ ਸਕਦਾ ਸੀ। ਉਹ ਜਹਾਂਗੀਰ ਅਬੁਲ ਫਜ਼ਲ ਨੂੰ ਕਤਲ ਕਰਵਾ ਸਕਦਾ ਸੀ ਅਤੇ ਬਿਨਾਂ ਪਛਤਾਏ ਦੇ ਆਪਣੀ ਕਰਤੂਤ ਮੰਨਦਾ ਸੀ। ਫਿਰ ਉਹ ਹਾਥੀਆਂ ਨੂੰ ਪਾਲਾ ਲੱਗਦਾ ਵੇਖ ਕੇ ਠੰਡੇ ਪਾਣੀ ਦੀ ਥਾਂ ਗਰਮ ਨਾਲ ਨਹਾਉਣ ਦਾ ਹੁਕਮ ਦੇ ਸਕਦਾ ਸੀ। ਹਿੰਦੂ ਫਕੀਰਾਂ ਨਾਲ ਗੱਲਾਂ ਕਰਦਾ ਸੀ, ਪਰ ਉਹਨਾਂ ਦੇ ਅਵਤਾਰਾਂ ਤੋਂ ਨਫ਼ਰਤ ਸੀ ਅਤੇ ਵਿਸ਼ਨੂੰ ਦੀ ਬਰਾ ਅਵਤਾਰ ਦੀ ਮੂਰਤੀ ਤੋੜ ਕੇ ਪੁਸ਼ਕਰ ਵਿੱਚ ਸੁਟਵਾ ਦਿੱਤੀ ਸਾਸੂ। ਹੈਲਫੇਮਿਸਟਨ ਲਿਖਦਾ ਹੈ, ਖੁਸਰੋ ਦੇ ਪਾਸ ਸਲਾਹਕਾਰ ਅਤੇ ਉਸਦੇ ਮਗਰ ਲੱਗਣ ਵਾਲੇ ਜੋ ਪਾਤਸ਼ਾਹ ਦੇ ਹੱਥ ਆਏ, ਉਸਨੂੰ ਉਹਨਾਂ ਪਰ ਆਪਣੇ ਆਚਰਨ ਦਾ ਵਹਿਸ਼ੀਪਣਾ ਜ਼ਾਹਰ ਕਰਨ ਦਾ ਪੂਰਾ ਮੌਕਾ ਮਿਲਿਆ। 700 ਕੈਦੀ ਲਾਹੌਰ ਦੇ ਦਰਵਾਜ਼ੇ ਤੋਂ ਬਾਹਰ ਕਤਾਰ ਵਿੱਚ ਇੰਪੇਲ ਕੀਤੇ ਗਏ, ਅਰਥਾਤ ਸੂਲੀ ਚਾੜੇ ਗਏ। ਉਹ ਜਹਾਂਗੀਰ ਆਪਣੇ ਤੁਜ਼ਕ ਵਿੱਚ ਉਹਨਾਂ ਦੀਆਂ ਭਿਆਨਕ ਜਾਨਕਨੀ ਦੀਆਂ ਪੀੜਾਂ ਨੂੰ ਖੁਸ਼ ਹੋ ਲਿਖਦਾ ਹੈ। ਆਪਣੇ ਵਹਿਸ਼ੀਪਣੇ ਨੂੰ ਪੂਰਾ ਕਰਨ ਲਈ ਪਾਤਸ਼ਾਹ ਨੇ ਖੁਸਰੋ ਨੂੰ ਹਾਥੀ 'ਤੇ ਚੜ੍ਹਾ ਕੇ ਇਹਨਾਂ ਲੋਕਾਂ ਵਿੱਚ ਦੀ ਲੰਘਾਇਆ। ਜਦੋਂ ਨਕੀਬ ਕਹਿ ਰਿਹਾ ਸੀ ਕਿ ਲੈ ਬੱਚੂ ਆਪਣੇ ਨੌਕਰਾਂ ਦੀਆਂ ਸਲਾਮਾਂ ਆਦਿ, ਗੁਰੂ ਜੀ ਪਰ ਊਂਝਾਂ ਥੱਪਣ ਬਾਬਤ ਮੈਕਾਲਫ ਨੇ ਇਉਂ ਦੱਸਿਆ ਹੈ, ਪੰਡਤਾਂ ਅਤੇ ਕਾਜ਼ੀਆਂ ਨੂੰ ਵੀ ਇਹ ਸਮਾਂ ਚੰਗਾ ਲੱਭਾ ਕਿ ਗੁਰੂ ਜੀ 'ਤੇ ਲਾਏ ਗਏ ਪੁਰਾਣੇ ਦੋਸ਼ਾਂ ਨੂੰ ਕਿ ਉਹਨਾਂ ਨੇ ਇੱਕ ਪੁਸਤਕ ਰਚੀ ਹੈ ਜਿਸ ਵਿੱਚ ਹਿੰਦੂ ਦੀਆਂ ਰਸਮਾਂ ਪੂਜਾਂ ਅਤੇ ਮੁਸਲਮਾਨ ਦੇ ਨਮਾਜ਼ ਰੋਜ਼ਿਆਂ ਨੂੰ ਨਿੰਦਿਆ ਹੈ, ਨਵੇਂ ਸਿਰੇ ਫੇਰ ਚੁੱਕਿਆ। ਇਸ ਤਰ੍ਹਾਂ ਦੇ ਦੋਸ਼ ਲਾ ਕੇ ਚੰਦੂ ਨੇ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੇ ਬੁਲਾ ਭੇਜਣ ਲਈ ਪ੍ਰੇਰਿਆ। ਚੰਦੂ ਦਾ ਦਿਲ ਹੁਣ ਪ੍ਰਸੰਨ ਸੀ। ਉਹ ਜਾਣਦਾ ਸੀ ਕਿ ਆਖਰ ਬਦਲਾ ਲੈਣ ਦਾ ਸਮਾਂ ਉਸਨੂੰ ਮਿਲ ਹੀ ਪਿਆ। ਪੰਜਵਾਂ, ਇੱਕ ਅਚਰਜ ਗੱਲ ਹੈ ਕਿ ਪਾਤਸ਼ਾਹ ਲਿਖਦਾ ਹੈ ਕਿ ਮੈਂ ਮਾਰ ਦੇਣ ਦਾ ਹੁਕਮ ਦਿੱਤਾ ਹੈ, ਅਤੇ ਫਾਰਸੀ ਲੇਖਕ ਦਬਿਸਤਾਨ ਮਜ਼ਾਇਬ ਵਾਲਾ ਲਿਖਦਾ ਹੈ ਭਾਰੀ ਜੁਰਮਾਨਾ ਕੀਤਾ। ਕਵੀ ਜੀ ਜੁਰਮਾਨਾ ਤਾਂ ਲਿਖਦੇ ਹਨ, ਪਰ ਪਾਤਸ਼ਾਹ ਵੱਲੋਂ ਬੇਅਦਬੀ ਅਤੇ ਮਾਰਨ ਦੇ ਹੁਕਮ ਦਾ ਪਤਾ ਨਹੀਂ ਲਿਖਦੇ। ਇਸ ਦਾ ਕਾਰਨ ਇਹੋ ਜਾਪਦਾ ਹੈ ਕਿ ਜੁਰਮਾਨੇ ਦੀ ਗੱਲ ਲਾਹੌਰ ਦੇ ਹਾਕਮਾਂ ਨੇ ਟੋਰੀ ਹੋਣੀ ਹੈ ਅਤੇ ਦੋਸ਼ ਚੰਦੂ ਨੂੰ ਦਿੱਤਾ ਹੋਣਾ ਹੈ ਕਿ ਇਸਨੇ ਜੁਰਮਾਨਾ ਵਸੂਲ ਕਰਨ ਲਈ ਗੁਰੂ ਜੀ ਨੂੰ ਦੁੱਖ ਦਿੱਤੇ ਅਤੇ ਜਾਨ ਲਿੱਤੀ। ਸੋ ਜਦ ਪਾਤਸ਼ਾਹ ਨੇ ਚੰਦੂ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਲਈ 6ਵੇਂ ਗੁਰਾਂ ਦੇ ਹਵਾਲੇ ਕਰ ਦਿੱਤਾ, ਤਾਂ ਪਾਤਸ਼ਾਹ ਨੇ ਲੋਕਾਂ ਵਿੱਚ ਆਪਣੀ ਨਿਰਦੋਸ਼ਤਾ ਦਾ ਸਿੱਕਾ ਬਿਠਾ ਲਿਆ। ਇਹ ਉਹ ਖਿਆਲ ਆਮ ਪ੍ਰਚਾਰ ਹੋ ਗਿਆ ਅਤੇ ਸਰਬ ਸਾਧਾਰਨ ਦੇ ਸੀਨੇ ਬਸੀਨੇ ਟੁਰਿਆ ਆਇਆ। ਇੱਥੋਂ ਤਾਂ ਹੀ ਇਹ ਗੱਲ ਹੈ ਕਿ ਪਾਤਸ਼ਾਹ ਵੱਲੋਂ ਕਤਲ ਕਰ ਦੇਣ ਦੇ ਹੁਕਮ ਦਾ ਪਤਾ ਫਾਰਸੀ ਇਤਿਹਾਸਕਾਰ ਦਬਿਸਤਾਨ ਮਜ਼ਾਇਬ ਵਾਲੇ ਨੂੰ ਵੀ ਨਹੀਂ ਲੱਗਾ ਅਤੇ ਕਈ ਅੰਗਰੇਜ਼ੀ ਅਤੇ ਹੋਰ ਫਾਰਸੀ ਉਰਦੂ ਦੇ ਇਤਿਹਾਸਕਾਰਾਂ ਨੂੰ ਵੀ ਥਾਉ ਨਹੀਂ ਪਿਆ। 6ਵਾਂ, ਬਾਕੀ ਰਹੀ ਏਡੇ ਕਰੜੇ ਤਸੀਆਂ ਵਿੱਚ ਜੋ ਭਾਈ ਸੰਤੋਖ ਸਿੰਘ ਜੀ ਅਤੇ ਹੋਰ ਇਤਿਹਾਸਾਂ ਨੇ ਵਰਣਨ ਕੀਤੇ ਹਨ, ਸਤਿਗੁਰੂ ਅਰਜਨ ਦੇਵ ਜੀ ਦੀ ਬਿਰਤੀ ਕਿਸ ਪ੍ਰਕਾਰ ਦੀ ਰਹੀ, ਇਸ ਦੀ ਉਗਾਈ ਉਹਨਾਂ ਦੇ ਪਰਮ ਨਿਕਟਵਰਤੀ ਸੱਚੇ ਮਹਾਂਪੁਰਖ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਪਾਸ ਰਹੇ ਸਿੱਖਾਂ ਤੋਂ ਅੱਖੀਂ ਡਿੱਠੀ ਸੁਣ ਕੇ ਇਉਂ ਦਿੱਤੀ ਹੈ। ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕੰਵਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀ ਹੈ ਜਿਉਂ ਆਖ ਵਖਾਣੀ। ਗੁਰਮੁਖ ਸੁਖਫਲ ਪਿਰਮ ਰਸ ਸਹਿਤ ਸਮਾਧ ਸਾਧ ਸੰਗ ਜਾਣੀ ਗੁਰ ਅਰਜਨ ਵਿੱਟੋਂ ਕੁਰਬਾਣੀ। ਅਰਥਾਤ ਗੁਰੂ ਅਰਜਨ ਦੇਵ ਜੀ ਤੱਤੇ ਰੇਤਿਆਂ ਵਿੱਚ ਬੈਠੇ ਅੰਦਰੋਂ ਰਹਿੰਦੇ ਰਹੇ ਹਨ ਗੁਰੂ ਰੂਪੀ ਸਮੁੰਦਰ ਵਿੱਚ, ਜਿਵੇਂ ਮੱਛੀ ਪਾਣੀ ਵਿੱਚ ਲੀਨ ਰਹਿੰਦੀ ਨਿਰਵਾਣ ਰਹਿੰਦੀ ਹੈ, ਤਿਵੇਂ ਆਪ ਕਸ਼ਟਾਂ ਵਿੱਚ ਨਿਰਵਾਣ ਰਹੇ। ਵਾਹਿਗੁਰੂ ਜੀ ਦਾ ਉਸ ਵੇਲੇ ਦਰਸ਼ਨ ਉਹਨਾਂ ਦੇ ਸਾਖਿਆਤਕਾਰ ਹੋ ਰਿਹਾ ਸੀ। ਉਸ ਦਰਸ਼ਨ ਨੂੰ ਵੇਖ ਕੇ ਪਤੰਗ ਵਾਂਗੂ ਉਹਨਾਂ ਦੀ ਜੋਤੀ ਵਿੱਚ ਸਮਾ ਗਈ। ਹਾਂ, ਬੜੀ ਕਠਿਨ ਪੀੜਾ ਉਹਨਾਂ 'ਤੇ ਪਈ ਸੀ, ਪਰ ਸੁਰਤ ਸ਼ਬਦ ਵਿੱਚ ਲੱਗੀ ਰਹੀ ਮਿਰਗ ਵਾਂਗੂ। ਹੋਰ ਕੋਈ ਫੁਰਨਾ ਉਹਨਾਂ ਦੇ ਚਿੱਤ ਵਿੱਚ ਨਹੀਂ ਆਇਆ। ਚਲਾਣੇ ਤੋਂ ਪਹਿਲੀ ਰਾਤ ਬੜੀ ਹੀ ਕਸ਼ਟ ਭਰੀ ਸੀ, ਪਰ ਭਾਈ ਜੀ ਦੱਸਦੇ ਹਨ ਕਿ ਗੁਰੂ ਜੀ ਦੀ ਉਹ ਰਾਤ ਵੀ ਭੰਵਰ ਦੀ ਤਰ੍ਹਾਂ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਮਿਲੇ ਰਹਿ ਕੇ ਸੁੱਖਾਂ ਦੇ ਡੋਬੇ ਵਿੱਚ ਬੈਠੀਆਂ ਵੀ। ਭਾਵ ਗੁਰੂ ਜੀ ਦੀ ਬਿਰਤੀ ਘਬਰਾ ਵਿੱਚ ਨਹੀਂ ਗਈ, ਆਪ ਸਹਿਜ ਆਨੰਦ ਵਿੱਚ ਹੀ ਰਹੇ। ਅੰਤਮ ਸਵਾਸਾਂ ਤੱਕ ਵੀ ਬਾਬੀ ਹੈ ਦੀ ਤਰ੍ਹਾਂ ਪੁਕਾਰ ਕੇ ਸ਼ਬਦ ਦਾ ਵਖਿਆਨ ਕਰਦੇ ਰਹੇ। ਗੁਰਮੁਖ ਗੁਰੂ ਅਰਜਨ ਨੇ ਸੁਖ ਰੂਪੀ ਫਲ ਪ੍ਰੇਮ ਰਸ ਸਹਿਜ ਸਮਾਧ ਅਤੇ ਸਾਧ ਸੰਗਤ ਹੀ ਜਾਣੀ ਸੀ। ਮੈਂ ਗੁਰੂ ਅਰਜਨ ਦੇਵ ਜੀ ਤੋਂ ਕੁਰਬਾਨ ਹਾਂ, ਜਿਨ੍ਹਾਂ ਦੀ ਇਹ ਅਚਰਜ ਕਰਨੀ ਸੀ। ਮੈਂ ਗੁਰੂ ਅਰਜਨ ਦੇਵ ਜੀ ਤੋਂ ਕੁਰਬਾਨ ਹਾਂ, ਜਿਨ੍ਹਾਂ ਦੀ ਇਹ ਅਚਰਜ ਕਰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।